ਉਹ ਤਾਂ ਪ੍ਰਗਟ ਹੋਇਆ ਕਹਿੰਦੇ ਇਹ ਮੈਂ ਚੰਡੀ ਪ੍ਰਗਟ ਹੁੰਦੀ ਹੁੰਦੀ ਹੈ ਮਿੱਟੀ ਤੋਂ ਹੁੰਦੀ ਜਗ ਜਾਣਨ ਹੋ ਇਹ ਤਾਂ ਅਸੀਂ ਇਹਦਾ ਅਰਥ ਕਰ ਸਕਦੇ ਹਾਂ ਵੀ ਯਾਰ ਸਤਿਗੁਰ ਨਾਨਕ ਨਾਨਕ ਦਾ ਸਤਿਗੁਰ ਪ੍ਰਗਟ ਹੋਇਆ ਸਤਿਗੁਰ ਕੇ ਜਨਮੇ ਗਮਨ ਮਟਾਇਆ ਜਾਂ ਨਾਨਕ ਦੇ ਅੰਦਰ ਸੱਚ ਦਾ ਗਿਆਨ ਪ੍ਰਗਟ ਹੋਇਆ ਸਤਿਗੁਰ ਨਾਮ ਦਾ ਸੱਚ ਦਾ ਗਿਆਨ ਪ੍ਰਗਟ ਹੋਇਆ ਉਹਦੇ ਅੰਦਰੋਂ ਭਰਮ ਦਾ ਨੇਰਾ ਮਿਟ ਗਿਆ ਉਹਦੇ ਅੰਦਰੋਂ ਨਾਨਕ ਦੇ ਅੰਦਰੋਂ ਭਰਮ ਦਾ ਜਿਹੜਾ ਸੀ ਨੇਰਾ ਮਿਟ ਗਿਆ ਉਹਦੇ ਸਰੀਰ ਦੇ ਵਿੱਚ ਅੰਦਰ ਚਾਨਣ ਹੋ ਗਿਆ ਇਹ ਤਾਂ ਅਸੀਂ ਅਰਥ ਕਰ ਸਕਦੇ ਹਾਂ ਫਿਰ ਤਾਂ ਗੁਰਬਾਣੀ ਅਨੁਸਾਰ ਅਰਥ ਨੇ ਇਹ ਜੇ ਅਸੀਂ ਉਹ ਅਰਥ ਕਰੀਏ ਉਹ ਤਾਂ ਗੁਰਬਾਣੀ ਦੇ ਖਿਲਾਫ਼ ਨੇ ਸਾਰੀ ਗੁਰਮਤ ਦੇ ਖਿਲਾਫ ਨੇ ਉਹ ਤਾਂ ਅਰਥ ਇਸ ਕਰਕੇ ਡੈਫੀਨੇਸ਼ਨ ਦਿੱਤੀ ਗੁਰ ਦੀ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗਿਆਨ ਗੁਰੂ ਆਤਮ ਉਪਦੇਸ਼ ਦੋ ਡੈਫੀਨੇਸ਼ਨਾਂ ਨੇ ਇਹ ਗੁਰਬਾਣੀ ਚ ਗਿਆਨ ਨੂੰ ਗੁਰ ਕਹਿੰਦੇ ਨੇ ਆਤਮ ਗਿਆਨ ਨੂੰ ਨਾਮ ਨੂੰ ਗੁਰੂ ਕਹਿੰਦੇ ਨੇ ਐ ਕਹੋ ਬਿਨਾਂ ਕਰਨਾ ਤੇ ਸੁਣਨ ਵਾਲੀ ਬਾਣੀ ਗੁਰੂ ਹੈ ਬਾਣੀ ਗੁਰੂ ਬਿਨਾਂ ਕਰਨਾ ਤੇ ਸੁਣਨ ਵਾਲਾ ਸ਼ਬਦ ਗੁਰੂ ਹੈ ਸ਼ਬਦ ਗੁਰੂ ਦੇਖੋ ਬਾਣੀ ਗੁਰੂ ਔਰ ਸ਼ਬਦ ਗੁਰੂ ਇਹ ਜਿਹੜਾ ਗਿਆਨ ਹੈ ਇਹ ਗੁਰ ਹੈ ਗੁਰ ਮੇਰਾ ਗਿਆਨ ਗੁਰ ਦੇ ਧਿਆਨ ਗੁਰ ਦੇ ਵਿੱਚ ਤਿੰਨ ਲੋਕ ਦੀ ਸੋਝੀ ਹੁੰਦੀ ਹੈ ਗੁਰੂ ਨਾਲ ਆਤਮ ਦਰਸ਼ਨ ਹੁੰਦਾ ਬਸ ਗੁਰੂ ਨਾਲ ਆਤਮ ਦਰਸ਼ਨ ਹੁੰਦਾ ਆਤਮਾ ਦਾ ਦਰਸ਼ਨ ਉਹ ਅੱਖ ਗੁਰੂ ਨਾਲ ਖੁੱਲਦੀ ਹੈ ਜਦ ਅੱਖ ਖੁੱਲਦੀ ਹੈ ਦੂਜੀ ਸਿਆਖੜੀਆਂ ਬਿਆਨ ਉਦੋਂ ਗੁਰੂ ਦਾ ਦਰਸ਼ਨ ਹੁੰਦਾ ਗੁਰੂ ਦਾ ਦਰਸ਼ਨ ਆਤਮ ਦਰਸ਼ਨ ਹੈ ਉਹ ਗੱਲ ਹੋਰ ਹੈ ਇਹ ਹੋਰ ਹੈ ਗੁਰਬਾਣੀ ਨੂੰ ਸਮਝਣ ਗੱਲ ਹੋਰ ਹੈ ਉਹ ਗੁਰੂ ਦੇ ਦਰਸ਼ਨ ਬਿਨਾਂ ਗੁਰਬਾਣੀ ਲਿਖੀ ਹੋ ਨਹੀਂ ਜਾ ਸਕਦੀ ਜਿਹੜੇ ਬੁਲਾਏ ਬੋਲੇ ਨੇ ਉਹਨਾਂ ਕੋਲ ਉਹ ਅੱਖ ਸੀ ਸਾਡੇ ਕੋਲ ਅੱਖ ਹੈ ਨਹੀਂ ਤੇ ਜਿਹੜੇ ਗੁਰਬਾਣੀ ਦੀ ਵਿਆਖਿਆ ਕਰ ਰਹੇ ਨੇ ਉਹਨਾਂ ਕੋਲ ਤਾਂ ਬੁੱਧੀ ਹੈ ਨਹੀਂ ਉਹ ਅੱਖੇ ਹੈ ਨਹੀਂ ਬੁੱਧੀ ਅੱਖ ਹੁੰਦੀ ਹੈ ਅਕਲੇ ਅੱਖ ਹੈ ਤੀਜੀ ਵਿਦਿਆ ਅੱਖ ਨਹੀਂ ਹੁੰਦੀ ਤੀਜੀ ਅਕਲ ਤੀਜੀ ਅੱਖ ਹੈ ਗਿਆਨ ਜਿਹੜਾ ਸੁਰਮਾ ਪੈਂਦਾ ਨਾ ਗਿਆਨ ਅੰਜਨ ਉਹ ਅਕਲ ਚ ਪੈਂਦਾ ਗਿਆਨ ਅੰਜਨ ਗਿਆਨ ਦਾ ਹਨੇਰਾ ਗਿਆਨ ਦਾ ਅੰਜਨ ਪੈ ਗਿਆ ਗਿਆਨ ਦਾ ਹਨੇਰਾ ਅਕਲ ਚੋਂ ਦੂਰ ਹੁੰਦਾ ਹਾਂਜੀ
ਨਾਨਕ ਸੱਚ ਧਿਆਨ ਸੱਚ
ਨਾਨਕ ਸੱਚ ਧਿਆਨ ਸੱਚ ਜਿਹੜੇ ਆਪ ਸਤ ਸਰੂਪ ਹੋ ਜਾਂਦੇ ਨੇ ਨਾ ਉਹੀ ਸੱਚ ਨਾਲ ਜੁੜਦੇ ਨੇ ਜਿੰਨਾ ਚਿਰ ਮਨ ਸਚਿਆਰਾ ਨਹੀਂ ਹੋ ਜਾਂਦਾ ਉਹਨਾਂ ਚਿਰ ਸੱਚ ਨਾਲ ਜੁੜ ਨਹੀਂ ਸਕਦਾ ਧਿਆਨ ਹੁੰਦਾ ਜੁੜਨਾ ਜਿੱਥੇ ਸਾਡਾ ਧਿਆਨ ਉੱਥੇ ਅਸੀਂ ਜੁੜੇ ਹੋਏ ਹਾਂ ਜੇ ਧਿਆਨ ਮਾਇਆ ਜਾਂ ਮਾਇਆ ਜੁੜੇ ਹੋਏ ਹਾਂ ਧਿਆਨ ਸੱਚ ਜਾਂ ਸੱਚ ਜੁੜੇ ਹੋਏ ਨਾਨਕ ਸੱਚ
ਧਿਆਨ ਸੱਚ
ਇਹ ਕਹਿ ਲਓ ਨਾਨਕ ਕਹਿੰਦੇ ਇਹ ਗੱਲ ਸੱਚ ਇਹ ਹੈ ਸੱਚ ਇਹ ਹੈ ਕਿ ਸੱਚੇ ਹੀ ਸੱਚ ਨਾਲ ਜੁੜ ਸਕਦੇ ਨੇ ਧਿਆਨ ਸੱਚ ਸੱਚ ਹੋ ਕੇ ਹੀ ਸੱਚ ਦਾ ਧਿਆਨ ਰੱਖਿਆ ਜਾ ਸਕਦਾ
ਜੋ ਮਰ ਜੰਮੇ ਸੋ ਕੱਚ ਨਕੱਚ
ਜੋ ਮਰ ਕੇ ਜੰਮਦਾ ਫੇਰ ਜਿਵੇਂ ਸੰਤ ਬਰਸੀਆਂ ਮਨਾਉਂਦੇ ਨੇ ਜਿਹੜੇ ਮਰ ਗਏ ਬਰਸੀਆਂ ਉਹਨਾਂ ਦੀਆਂ ਹੁੰਦੀਆਂ ਨੇ ਅਸੀਂ ਤਾਂ ਗੁਰੂਆਂ ਦੀਆਂ ਬਰਸੀਆਂ ਬਣਾਉਣ ਲੱਗ ਗਏ ਕਿਉਂਕਿ ਇਹ ਮੂਰਖ ਆਦਮੀ ਉਹਨਾਂ ਨੂੰ ਪਤਾ ਹੀ ਨਹੀਂ ਜਿਹੜੇ ਬਰਸੀਆਂ ਬਣਾਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਜਿਉਂਦੇ ਦੀ ਬਰਸੀ ਨਹੀਂ ਬਣਾਈ ਦੀ ਹੁੰਦੀ ਜਿਹੜੇ ਮਰ ਕੇ ਜੰਮਦੇ ਨੇ ਕੱਚ ਨ ਕੱਚ ਜਿੰਨੇ ਵੀ ਆਏ ਡੇਰੇਦਾਰ ਨੇ ਉਹਨਾਂ ਨੂੰ ਚਾਹੇ ਕੋਈ ਵੀ ਸੀ ਬੜੇ ਬੜੀਆਂ ਗੱਲਾਂ ਕਰਦੇ ਨੇ ਬਰਸੀਆਂ ਵੀ ਬਣਾਉਂਦੇ ਨੇ ਉਹਨਾਂ ਨੂੰ ਭਰੋਸਾ ਕਿਉਂ ਮਰ ਗਏ ਤੇ ਨਹੀਂ ਤਾਂ ਬਰਸੀ ਬਣਾਉਣ ਦਾ ਮਤਲਬ ਕੀ ਰਹਿ ਗਿਆ ਉਹ ਤਾਂ ਆਪਣੇ ਪੈਰਾਂ 'ਚ ਫਸ ਗਏ ਬਰਸੀ ਬਣਾ ਕੇ ਗੁਰੂਆਂ ਨੇ ਬਾਅਦ ਦੇ ਵਿੱਚ ਦੂਸਰੇ ਗੁਰੂ ਦੀ ਕੋਈ ਬਰਸੀ ਨਹੀਂ ਕਦੇ ਬਣਾਈ ਸੀ ਗੁਰੂ ਅਮਰਦਾਸ ਜੀ ਕਹਿੰਦੇ ਮਤ ਮੈਂ ਪਿੱਛੇ ਕੋਈ ਰੋਪ ਸੀ ਸੋ ਮੈਂ ਮੂਲ ਨਾ ਆਇਆ ਸੰਤ ਮਰੇ ਕਿਉਂ ਰੋਈਏ ਜੋ ਆਪਣੇ ਅੰਦਰ ਚਾਹੇ ਉਹ ਤਾਂ ਆਪਣਾ ਘਰ ਚੱਲਿਆ। ਰੋ ਸਾਖਤ ਬਾਪੜੇ ਜੋ ਹਟੇ ਹਟ ਇਹ ਸਾਖਤ ਨੇ ਜਿਹੜੇ ਬਰਸੀਆਂ ਮਨਾਉਂਦੇ ਨੇ ਸਿੱਖ ਉਦੋਂ ਦਾ ਹੀ ਸਾਖਤ ਮਨਾਉਣ ਲੱਗ ਗਏ।
ਜੋ ਮਰ ਜੰਮੇ ਸੋ ਕੱਚ ਨ ਕੱਚ,
ਜੋ ਮਰ ਜੰਮੇ ਜੋ ਮਰ ਕੇ ਜੰਮਦਾ ਉਹ ਕੱਚੇ ਹੁੰਦੇ ਨੇ, ਕੱਚ ਨ ਕੱਚ ਅਸਲ ਚ ਕੱਚੇ ਹੀ ਹੁੰਦੇ ਨੇ, ਪੱਕੇ ਨਹੀਂ ਹੁੰਦੇ, ਮਾਇਆਧਾਰੀ ਹੁੰਦੇ ਨੇ ਮਰ ਕੇ ਜੰਮਣ ਵਾਲੇ। ਕੱਚ ਨੇ ਉਹ ਕੱਚ ਦੇ ਕੱਚ ਨ ਕੱਚ ਦੋ ਵਾਰ ਕਿਹਾ।
ਮਹੱਲਾ ਪਹਿਲਾ, ਵੱਡੀ ਵਡਿਆਈ ਜਾਂ ਵੱਡਾ ਨਾਉ,
ਵੱਡੀ ਵਡਿਆਈ ਜਾਂ ਵੱਡਾ ਨਾਉ। ਵੱਡੀ ਵਡਿਆਈ ਇਸ ਕਰਕੇ ਹੈ ਕਿ ਉਹਦਾ ਜਿਹੜਾ ਜਸ ਹੈ, ਉਹਦੇ ਜਿਹੜੇ ਗੁਣ ਨੇ, ਉਹ ਸੰਸਾਰ ਚ ਸਭ ਤੋਂ ਵੱਡੇ ਨੇ। ਉਹਦੇ ਬਰਾਬਰ ਦੇ ਕਿਸੇ ਚ ਗੁਣ ਨਹੀਂ ਹੈ, ਉਹਦੇ ਬਰਾਬਰ ਦੇ ਕਿਸੇ ਦੇ ਵਿੱਚ ਸ਼ਕਤੀ ਨਹੀਂ ਹੈ, ਉਹਦੇ ਵਰਗਾ ਕਿਸੇ ਦਾ ਸਾਫ ਮਨ ਨਹੀਂ ਹੈ, ਉਹਦੇ ਵਰਗੀ ਕਿਸੇ ਚ ਦਿਆਲਤਾ ਨਹੀਂ ਹੈ, ਉਹਦੇ ਵਰਗਾ ਕੋਈ ਦਾਤਾ ਨਹੀਂ ਹੈ, ਉਹਦੇ ਵਰਗਾ ਕੋਈ ਕਿਰਪਾਲੂ ਨਹੀਂ ਹੈ। ਉਹ ਕਿਸੇ ਨੂੰ ਆਪਣਾ, ਆਪਣੇ ਵਿਰੋਧੀਆਂ ਨੂੰ ਵੀ ਜਿਹੜੇ ਉਹਨੂੰ ਵਿਰੋਧੀ ਮੰਨਦੇ ਨੇ ਉਹਨਾਂ ਨੂੰ ਵੀ ਆਪਣਾ ਵਿਰੋਧੀ ਨਹੀਂ ਮੰਨਦਾ, ਵੈਰ ਵਿਰੋਧ ਨਹੀਂ ਹੈ ਉਹਦੇ ਚ, ਔਗਣ ਹੈ ਹੀ ਨਹੀਂ ਜ਼ਿਆਦਾ, ਸਾਰੇ ਗੁਣੇ ਗੁਣ ਨੇ। ਐਸਾ ਬੰਦਾ ਹੋਣਾ ਮੁਸ਼ਕਲ ਹੈ, ਜੇ ਕੋਈ ਹੈ ਹੁੰਦਾ ਫਿਰ ਉਹ ਸੰਸਾਰ ਦੇ ਨਾਲੋਂ ਅਲੱਗ ਹੋ ਜਾਂਦਾ, ਫਿਰ ਉਹ ਭਾਣੇ ਚ ਸਮਾ ਜਾਂਦਾ। ਉਸ ਹੁਕਮਾਂ ਵਿੱਚ ਸਮਾ ਜਾਂਦਾ, ਉਸ ਇੱਛਾ ਵਿੱਚ ਸਮਾ ਜਾਂਦਾ ਜਿਹੜੀ ਸੱਚਖੰਡ ਵਾਸੀਆਂ ਦੀ ਇੱਛਾ ਹੈ। ਬਸ
ਵੱਡੀ ਵਡਿਆਈ ਜਾਂ ਸੱਚ ਨਿਆਉ,
ਵੱਡੀ ਵਡਿਆਈ ਇਸ ਕਰਕੇ ਵੀ ਉਹਦੀ ਜਿਹੜਾ ਸਾਫ਼ ਕਰਦਾ, ਉਹ ਸੱਚ ਤੇ ਆਧਾਰਿਤ ਕਰਦਾ, ਕਿਸੇ ਦੀ ਰਿਆਇਤ ਕਿਸੇ ਦੀ ਤਰਫਦਾਰੀ ਬਿਲਕੁਲ ਨਹੀਂ ਕਰਦਾ। ਕੋਈ ਠੀਕ ਹੈ ਵੀ ਇੱਥੋਂ ਜਿਹੜੇ ਭਗਤ ਗਏ ਨੇ ਉੱਥੇ ਜਾ ਕੇ ਵੀ ਸਿਫਾਰਸ਼ ਕਰਨ ਆਪਣੇ ਵੱਡੇ ਵਡੇਰਿਆਂ ਦੀ ਜਿਹੜੇ ਕਸੂਰਵਾਰ ਨੇ, ਬਿਲਕੁਲ ਸਾਡੇ ਦਾ ਜਿਹੜੇ ਚੁਣ ਕੇ ਚਲੇ ਜਾਂਦੇ ਨੇ ਆਪਣੇ ਬੰਦਿਆਂ ਦੀ ਸਿਫਾਰਸ਼ ਕਰਦੇ ਨੇ ਪਾਰਲੀਮੈਂਟ 'ਚ, ਉੱਥੇ ਗਿਆ ਨਹੀਂ ਕੋਈ ਕਰਦਾ, ਸਭ ਇੱਕੋ ਹੀ ਨੇ। ਪਹਿਲਾਂ ਇੱਕ ਹੋ ਜਾਂਦੇ ਨੇ ਤਾਂ ਉੱਥੇ ਵੜ ਦਿੰਦੇ ਨੇ, ਉਹ ਤਾਂ ਅਮਰ ਸੰਘ ਤੋੜੀ ਵਾਲੇ ਜਾਂਦੇ ਨੇ ਉੱਥੇ ਤੁਮ ਸੰਘ ਜੋੜ, ਤੇ ਜਦ ਅਮਰ ਸੰਘ ਤੋੜੀ ਹੋਈ ਹੈ ਤਾਂ ਹੀ ਇਨਸਾਫ਼ ਹੋ ਸਕਦਾ ਸੱਚ ਦੇ ਆਧਾਰ ਤੇ। ਇੱਥੇ ਜਿੰਨੇ ਵੀ ਰਾਜੇ ਬਣਦੇ ਨੇ ਜਾਂ ਮੈਂਬਰ ਪਾਰਲੀਮੈਂਟ ਬਣਦੇ ਨੇ ਨਾ, ਅਮਰ ਸੰਘ ਤੋੜੀ ਨਹੀਂ ਉਹਨਾਂ ਨੇ, ਜਿੰਨੇ ਵੀ ਸੰਤ ਨੇ ਬਣਦੇ ਬੜੇ ਬੜੇ ਉਹਨਾਂ ਨੇ ਅਮਰ ਸੰਘ ਤੋੜੀ ਕਿਸੇ ਨੇ ਵੀ ਨਹੀਂ ਹੈ। ਭਗਤਾਂ ਨੇ ਅਮਰ ਸੰਘ ਤੋੜੀ ਹੈ, ਹੋਰ ਕਿਸੇ ਨੇ ਨਹੀਂ ਤੋੜੀ। ਇਨਾਮਦੇਵ ਸੀ ਜਿਹੜਾ ਕਹਿ ਰਿਹਾ ਨਾ ਤੂੰ ਮੇਰੀ ਨਾ ਮੈਂ ਤੇਰਾ ਪੰਗੜਾ ਨਾ ਤੂੰ ਮੇਰੀ ਮਾਂ, ਮਾਂ ਨੂੰ ਕਹਿ ਤਾਂ ਤੂੰ ਮੇਰੀ ਮਾਂ ਹੀ ਨਹੀਂ ਹੈ, ਮੈਂ ਤੇਰਾ ਪੁੱਤਰੇ ਨਹੀਂ, ਜੇ ਤੂੰ ਮੈਨੂੰ ਕਹਿਣੀ ਹੈ ਰਾਮ ਛੱਡ ਦੇ ਅੱਲਾ ਭਜ ਲੈ, ਰਾਮ ਛੱਡ ਕੇ ਨਾ ਭਜੇ ਖੁਦਾ ਹੈ, ਜੇ ਤੂੰ ਇਹ ਕਹਿਣੀ ਹੈ ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਦਿੱਤਾ ਹੋਇਆ ਸਰੀਰ ਨਾਲ ਲੈ ਕੇ ਨਹੀਂ ਜਾਣਾ, ਸਾਂਭ ਲਈ ਇੱਥੇ ਰਹਿਣਾ, ਲੈ ਜੀ ਕਰ ਲੋ ਸਰੀਰ ਦਿੱਤਾ ਸੀ ਨਾ ਤੈਂ, ਮੈਂ ਕਿਹੜਾ ਨਾਲ ਲੈ ਕੇ ਜਾਣਾ। ਉਹ ਆਤਮਾ ਦੇ ਲੈਵਲ ਤੇ ਬੋਲ ਰਿਹਾ ਹੈ, ਦੁਨੀਆ ਸਰੀਰ ਦੇ ਲੈਵਲ ਤੇ ਗੱਲ ਕਰ ਰਹੀ ਹੈ। ਆਤਮਾ ਨਾਲ ਮਾਂ ਦਾ ਕੋਈ ਰਿਸ਼ਤਾ ਨਹੀਂ, ਆਤਮਾ ਨਾਲ ਪਿਓ ਦੀ ਆਤਮਾ ਦਾ ਕੋਈ ਰਿਸ਼ਤਾ ਨਹੀਂ, ਕਿਸੇ ਦੀ ਆਤਮਾ ਨਾਲ ਵੀ ਕਿਸੇ ਦੇ ਮਾਂ ਪਿਓ ਦਾ ਕੀ ਰਿਸ਼ਤਾ, ਆਤਮਾ ਦਾ ਦਾਲ ਹੋਈ ਹੋਈ ਹੈ। ਦਾਲ ਦਾ ਆਪਸ ਵਿੱਚ ਹੀ ਦਿਸਦਾ, ਦਾਲ ਆਪੇ ਗੁਰ ਚੇਲਾ, ਦਾਲ ਆਪੇ ਆਪ ਉਪਦੇਸ਼ ਸਮਝੇ ਆਪ, ਦਾਲ ਵਾਸਤੇ ਹੀ ਗੱਲ ਹੈ ਨਾ। ਅੰਦਰਲਾ ਮਨ ਬਾਹਰਲੇ ਮਨ ਨੂੰ ਸਮਝਾ ਰਿਹਾ, ਅੱਧਾ ਸ਼ੁੱਧ ਮਨ ਅਸ਼ੁੱਧ ਮਨ ਨੂੰ ਸਮਝਾ ਰਿਹਾ ਵੀ ਤੂੰ ਵੀ ਸ਼ੁੱਧ ਹੋ ਜਾ, ਸ਼ੁੱਧ ਹੋਣ ਚ ਸੁੱਖ ਹੈ। ਉਹ ਮੰਨੇ ਨਾ ਮੰਨੇ ਅਲੱਗ ਗੱਲ, ਪਰ ਰਿਸ਼ਤਾ ਦੋਹਾਂ ਦਾ ਹੀ, ਹੋਰ ਕਿਸੇ ਦਾ ਰਿਸ਼ਤਾ ਨਹੀਂ ਕਿਸੇ ਨਾਲ, ਕਿਸੇ ਬਾਹਰਲੇ ਗੁਰੂ ਨਾਲ ਵੀ ਕੋਈ ਰਿਸ਼ਤਾ ਨਹੀਂ, ਬਿਲਕੁਲ ਕੋਈ ਰਿਸ਼ਤਾ ਨਹੀਂ। ਰਿਸ਼ਤਾ ਕਾਹਦਾ? ਰਿਸ਼ਤਾ ਤਾਂ ਉੱਥੇ ਸੱਚਖੰਡ ਜਾ ਕੇ ਹੈ ਸਾਰਿਆਂ ਦਾ, ਸੱਚਖੰਡ ਨਾਲ ਰਿਸ਼ਤਾ, ਜਾਂ ਸੱਚਖੰਡ ਨਾਲ ਜਿਹਦਾ ਰਿਸ਼ਤਾ ਸਾਰਿਆਂ ਨਾਲ ਹੋ ਗਿਆ ਰਿਸ਼ਤਾ। ਜੇ ਕੋਈ ਕਹੇ ਕੱਲੇ ਗੁਰੂ ਨਾਲ ਮੇਰਾ ਰਿਸ਼ਤਾ ਹੈ, ਕੱਲੇ ਨਾਨਕ ਨਾਲ ਸਿੱਖਾਂ ਦਾ ਰਿਸ਼ਤਾ, ਵੀ ਗਲਤ ਹੈ। ਇਸੇ ਕਰਕੇ ਭਗਤ ਸਾਰੇ ਬਾਣੀ ਚ ਰੱਖ ਲਏ ਉਹਨਾਂ ਨੇ, ਇਕੱਠੇ ਇੱਕੋ ਜਗ੍ਹਾ ਰੱਖ ਲਏ। ਮਤ ਇਹ ਕੋਈ ਸੋਚੇ ਸਾਡਾ ਇੱਕ ਕਿਸੇ ਗੁਰੂ ਨਾਲ ਰਿਸ਼ਤਾ ਹੈ, ਜੇ ਜਾਂ ਨਾਨਕ ਨਾਲ ਰਿਸ਼ਤਾ, ਉਹ ਜਿਹਾ ਕਬੀਰ ਨਾਲ ਰਿਸ਼ਤਾ ਹੈ, ਉਹ ਜਿਹਾ ਨਾਮਦੇਵ ਨਾਲ ਰਿਸ਼ਤਾ ਹੈ, ਉਹ ਜਿਹਾ ਰਵਿਦਾਸ ਨਾਲ ਰਿਸ਼ਤਾ ਹੈ। ਇਹ ਭੁਲੇਖਾ ਰਹਿ ਜਾਂਦਾ ਇਹਨਾਂ ਨੂੰ ਨਹੀਂ, ਕਿ ਉਹਨਾਂ ਨੂੰ ਰਵਿਦਾਸੀਆਂ ਨੂੰ ਭੁਲੇਖਾ ਨਾ ਵੀ ਸਾਡਾ ਰਵਿਦਾਸ ਨਾਲ ਰਿਸ਼ਤਾ, ਨਾਨਕ ਨਾਲ ਹੈ ਨਹੀਂ। ਸਿੱਖਾਂ ਦਾ ਵੀ ਭੁਲੇਖਾ ਰਵਿਦਾਸ ਨਾਲ ਘੱਟ ਰਿਸ਼ਤਾ, ਅੰਦਰੋਂ ਕਹਿੰਦੇ ਨੇ ਚਾਹੇ ਉੱਤੋਂ ਨਹੀਂ ਕਹਿੰਦੇ। ਹਕੀਕਤ ਇਹ ਹੈ, ਜੇ ਪੋਥੀ ਸਾਹਿਬ ਨਾਲ ਸਾਡਾ ਰਿਸ਼ਤਾ, ਪਰਮੇਸ਼ਰ ਨਾਲ ਰਿਸ਼ਤਾ, ਪਰਮੇਸ਼ਰ ਦਾ ਥਾਂ ਨਾ, ਤਾਂ ਹੀ ਇਹਨੂੰ ਗੁਰੂ ਦਾ ਸਥਾਨ ਨਹੀਂ ਦੇ ਸਕਦੇ, ਪਰਮੇਸ਼ਰ ਦਾ ਸਥਾਨ ਦੇਵੋਗੇ। ਜੇ ਗੁਰੂ ਗੋਬਿੰਦ ਸਿੰਘ ਵਾਲੀ ਗੁਰਿਆਈ ਦੇਤੀ, ਫਿਰ ਇਕੱਲੇ ਗੋਬਿੰਦ ਸਿੰਘ ਨਾਲ ਰਿਸ਼ਤਾ ਰਹਿ ਗਿਆ, ਬਾਕੀ ਨਹੀਂ ਰਿਹਾ ਸਾਡਾ। ਇਹਨਾਂ ਨੂੰ ਕੀ ਪਤਾ ਇਹਦੇ ਨਾਲ ਕੀ ਵਿਖਾਦ ਪੈਦਾ ਹੋਊਗਾ, ਇਹਨਾਂ ਗੱਲਾਂ ਨਾਲ ਗੁਰਿਆਈ ਦਿਵਾਉਣ ਨਾਲ ਕੀ ਵਿਖਾਦ ਪੈਦਾ ਹੋਊ, ਇਹਨਾਂ ਨੂੰ ਕੀ ਸਮਝ ਇਸ ਗੱਲ ਦੀ, ਕੀ ਬਿਮਾਰੀਆਂ ਪੈਦਾ ਛੱਡਣਗੀਆਂ ਇੱਥੋਂ। ਜਿਹੜਾ ਝੂਠ ਦਾ ਬੋਲ ਲਿਆ ਇੱਕ ਵਾਰ ਗੁਰਿਆਈ ਦੇਣ ਦਾ, ਉਹਦੇ ਨਾਲ ਬਿਮਾਰੀਆਂ ਕਿਹੜੀਆਂ ਪੈਦਾ ਹੋਣਗੀਆਂ, ਇਹਨਾਂ ਨੂੰ ਕੀ ਪਤਾ ਇਸ ਗੱਲ ਦਾ। ਇਹ ਕਿਹੜਾ ਧਾਰਮਿਕ ਬੰਦੇ ਨੇ, ਇਹ ਤਾਂ ਧਾਰਮਿਕ ਬੰਦਿਆਂ ਨੂੰ ਪਤਾ ਹੁੰਦਾ, ਇਹ ਤਾਂ ਵਕੀਲ ਨੂੰ ਪਤਾ ਹੁੰਦਾ, ਇੱਕ ਬਿਆਨ ਫਿਸਲ ਗਿਆ ਤੇ ਉਹਦਾ ਕੀ ਬਣ ਜਾਣਾ, ਇੱਕ ਬਿਆਨ ਜਰਾ ਫਿਸਲਿਆ ਹੋਇਆ ਉਹਦਾ ਕੀ ਬਣ ਜਾਣਾ, ਇਹ ਤਾਂ ਵਕੀਲ ਨੂੰ ਪਤਾ ਹੁੰਦਾ। ਇਹ ਤਾਂ ਗੁਰਮੁਖਾਂ ਨੂੰ ਪਤਾ ਵੀ ਇੱਕ ਥਾਂ ਤੇ ਫਿਸਲੇ ਹੋਏ, ਫਿਰ ਖੜਦਾ ਹੀ ਨਹੀਂ ਕਿਤੇ। ਉਹ ਗੜਕਾਟੀ ਰਾਮ ਕੀ ਆ, ਇੱਕ ਥਾਂ ਤੋਂ ਫਿਸਲਿਆ ਪੈਰ ਖੱਡ ਚਲਾ ਜਾਂਦਾ, ਇਹ ਕੀ ਜਾਣਨ ਵੀ ਖੱਡ ਕੀ ਹੈ। ਉਹ ਗੜਕਾਟੀ ਕਿਉਂ ਕਿਹਾ ਕਬੀਰ ਨੇ, ਇਹਨਾਂ ਨੂੰ ਕੀ ਪਤਾ ਇਸ ਗੱਲ ਦਾ, ਇਹ ਤਾਂ ਪੜ੍ਹ ਕੇ ਗਾਂ ਹੋ ਗਏ।
ਵੱਡੀ ਵਡਿਆਈ ਜਾਣੇ ਚਲ ਥਾਂ,
ਵੱਡੀ ਵਡਿਆਈ ਇਸ ਕਰਕੇ ਵੀ ਉਹਦੀ, ਉਹਦਾ ਜਿਹੜਾ ਥਾਂ ਅਡੋਲ ਹੈ, ਉਹਦੀ ਅਵਸਥਾ ਅਡੋਲ ਹੈ, ਅਡੋਲ ਘਰ ਚ ਰਹਿੰਦਾ ਹੈ। ਅਡੋਲ ਕੀ ਹੈ? ਅਡੋਲ ਆਕਾਸ਼ ਹੈ, ਜਿਹੜਾ ਆਕਾਸ਼ ਨਾਲ ਜੁੜਿਆ ਹੋਇਆ ਉਹ ਅਡੋਲ ਹੈ, ਜਿਹੜਾ ਮਾਇਆ ਨਾਲ ਜੁੜ ਗਿਆ, ਪੌਣ ਨਾਲ ਜੁੜ ਗਿਆ, ਉਹ ਅਡੋਲ ਨਹੀਂ ਹੈ। ਮਨ ਅਡੋਲ ਇਸ ਕਰਕੇ, ਮਨ ਮਾਇਆ ਨਾਲ ਜੁੜ ਗਿਆ, ਜਿਹੜਾ ਅੱਧਾ ਚਿੱਤ ਹੈ ਉਹ ਅਡੋਲ ਤਾਂ ਹੈ, ਉਹ ਆਕਾਸ਼ ਨਾਲ ਜੁੜਿਆ ਹੋਇਆ, ਪਰ ਅਡੋਲ ਤਾਂ ਨਹੀਂ, ਉਹਨਾਂ ਆਕਾਸ਼ ਆ ਸਰੀਰ ਨਾਲ ਵੀ ਜੁੜਿਆ ਹੋਇਆ, ਮਨ ਨਾਲ ਵੀ ਉਹਦਾ ਰਿਸ਼ਤਾ ਹੈ। ਅਡੋਲ ਹੈ ਵੀ ਅਡੋਲ ਹੈ ਵੀ ਨਹੀਂ, ਉਹ ਅਡੋਲ ਹੈ ਵੀ ਅਡੋਲ, ਕਿਉਂਕਿ ਉਹਦਾ ਆਕਾਸ਼ ਨਹੀਂ ਨਾ ਕਿੱਥੋਂ ਅਡੋਲ, ਜਿੰਨਾ ਚਿਰ ਸਰੀਰ ਆ ਉਨਾ ਚਿਰ ਆਕਾਸ਼ ਵੀ ਅਡੋਲ ਨਹੀਂ ਹੈ ਉਹ। ਇਸ ਕਰਕੇ ਅਸਥਿਰ ਕਿਹਾ, ਅਸਥਿਰ ਚੀਤ, ਸਥਿਰ ਨਹੀਂ ਕਿਹਾ ਲਫ਼ਜ਼, ਅਸਥਿਰ ਚੀਤ ਮਰਨ ਮਨ ਮੰਨਿਆ, ਜੇ ਮਰਨ ਵੀ ਮੰਨ ਲਿਆ ਤਾਂ ਵੀ ਚੀਤ ਚਿੱਤ ਜੋ ਅਸਥਿਰ ਹੈ, ਸਰੀਰ ਜਿੰਨਾ ਚਿਰ ਹੈ ਉਨਾ ਚਿਰ ਅਸਥਿਰ ਹੈ, ਜਿੰਨਾ ਚਿਰ ਸਰੀਰ ਹੈ ਨਾ ਉਹ ਸਮੁੰਦਰ ਵਿੱਚ ਆ ਹੈ ਨਾ ਗੱਲ, ਕਦੇ ਵੀ ਫੈਸਲਾ ਬਦਲ ਸਕਦਾ, ਜਿੰਨਾ ਚਿਰ ਸਰੀਰ ਦੇ ਵਿੱਚ ਹੈ ਉਨਾ ਚਿਰ ਨਾ ਸਮੁੰਦਰ ਵਿੱਚ, ਥਿਰ ਹੁੰਦਾ ਹੋਇਆ ਵੀ ਥਿਰ ਨਹੀਂ, ਕਿਸ਼ਤੀ ਚ ਬੈਠਾ ਥਿਰ, ਪਰ ਕਿਸ਼ਤੀ ਜੋ ਹਿਲਦੀ ਚੱਲਦੀ ਹੈ, ਕਿਸ਼ਤੀ ਤਾਂ ਤੁਰਦੀ ਹੈ ਨਾ, ਬਸ ਇਹ ਗੱਲ ਹੈ। ਇਹ ਵੀ ਬੁੱਝਣ ਵਾਲੀ ਗੱਲ ਹੈ, ਪੈਰ ਪੈਰ ਤੇ ਗੁਰਬਾਣੀ ਬੁੱਝਣ ਵਾਲੀ ਗੱਲ ਹੈ ਸਾਰੀ।
ਵੱਡੀ ਵਡਿਆਈ ਜਾਣੇ ਆ ਲਓ,
ਵੱਡੀ ਵਡਿਆਈ ਇਸ ਕਰਕੇ ਵੀ ਆਉਂਦੀ, ਉਹ ਹਰ ਪ੍ਰਾਣੀ ਦੀ ਭਾਸ਼ਾ ਜਾਣਦਾ, ਹਰ ਜੀਵ ਦੀ ਭਾਸ਼ਾ ਜਾਣਦਾ, ਜੀਵ ਕਿਹੜੇ ਕਿਹੜੇ ਨੇ? ਚਾਰ ਖਾਣੀਆਂ ਤਾਂ ਇੱਥੇ ਹੀ ਨੇ। ਚਲੋ ਆਪਾਂ ਹੋਰ ਖਾਣੀਆਂ ਦੀ ਗੱਲ ਨਹੀਂ ਕਰਦੇ। ਗੁਰਬਾਣੀ ਨੇ ਵੀ ਨਹੀਂ ਕੀਤੀ। ਗੁਰਬਾਣੀ ਕਹਿੰਦੀ ਕਿਤਿਆ ਖਾਣੀ ਕਿਤਿਆ ਬਾਣੀ। ਜਿੰਨੀਆਂ ਖਾਣੀਆਂ ਨੇ ਸਾਰਿਆਂ ਦੀ ਬਾਣੀ ਜਾਣਦਾ, ਬਾਣੀ ਬੋਲੀ। ਤੇ ਅਸੀਂ ਤਾਂ ਜਾਣਦੇ ਨੀ ਬੋਲੀ ਸਾਰਿਆਂ ਦੀ, ਆਦਮੀ ਤਾਂ ਕੋਈ ਜਾਣਦਾ ਨੀ। ਤੇ ਪਰਮੇਸ਼ਰ ਦਾ ਜਾਣਦਾ ਜਾਣੇ ਲਾਓ, ਨਾਨਕ ਨਹੀਂ ਜਾਣਦਾ ਲਾਓ ਸਾਰਿਆਂ ਦਾ। ਇਸ ਕਰਕੇ ਨਾਨਕ ਗੁਰੂ ਨਹੀਂ ਹੋ ਸਕਦਾ। ਗੁਰੂ ਪਰਮੇਸ਼ਰ ਹੈ, ਕਿਉਂਕਿ ਵੱਡੀ ਵਡਿਆਈ ਜਾਣੇ ਅਲਾਓ, ਹਰ ਇੱਕ ਦੀ ਭਾਸ਼ਾ ਜਾਣਦਾ ਉਹ। ਜੋ ਉਹਦੇ ਮਨ ਵਿੱਚ ਹੈ ਉਹਨੂੰ ਬੁੱਝ ਲੈਂਦਾ ਹਰ ਇੱਕ। ਕੌਣ ਨੇ ਪਸ਼ੂ ਪੰਛੀ ਬਿਰਖ ਸਾਰਿਆਂ ਦਾ ਅਲਾਓ ਜਾਣਦਾ, ਔਰ ਬਿਨ ਬੋਲੇ ਹੀ ਜਾਣਦਾ। ਇਹ ਕਰਾਮਾਤ ਆਦਮੀ ਚ ਨਹੀਂ ਹੁੰਦੀ, ਚਾਹੇ ਭਗਤ ਵੀ ਹੋਵੇ। ਜੇ ਕੋਈ ਮੰਨਦਾ ਤਾਂ ਝੂਠ ਹੈ ਬਿਲਕੁਲ, ਕਿਉਂਕਿ ਫਿਰ ਤਾਂ ਉਹਦੀ ਵਡਿਆਈ ਪਰਮੇਸ਼ਰ ਵਾਲੀ ਹੋਜੂ ਆਦਮੀ ਦੀ। ਫਿਰ ਤਾਂ ਆਦਮੀ ਦੀ ਵਡਿਆਈ ਪਰਮੇਸ਼ਰ ਵਾਲੀ ਹੋਜੂਗੀ, ਫਿਰ ਉਹਦੀ ਵੱਡੀ ਵਡਿਆਈ ਤਾਂ ਰਹੀ ਨਾ। ਵੱਡੀ ਵਡਿਆਈ ਉਹਦੀ ਹੋਈ ਹੈ, ਪਾਰਲੀਮੈਂਟ ਦੀ ਵੱਡੀ ਵਡਿਆਈ ਹੈ, ਸੱਚਖੰਡ ਦੀ ਵੱਡੀ ਵਡਿਆਈ ਹੈ, ਵੱਡੀ ਵਡਿਆਈ ਉਹਦੀ ਰਹੂਗੀ। ਜਾਣੇ ਅਗਲੀ ਪੰਕਤੀ ਹੈ, ਵੱਡੀ ਵਡਿਆਈ ਬੁੱਝੇ ਸਭ ਭਾਓ,
ਵੱਡੀ ਵਡਿਆਈ ਬੁੱਝੇ ਸਭ ਭਾਓ।
ਸਾਰਿਆਂ ਦੀ ਅੰਦਰ ਦੀ ਭਾਵਨਾ ਵੀ ਜਾਣਦਾ, ਸਾਰਿਆਂ ਦੇ ਅੰਦਰ ਉਹਨੂੰ ਕਾਹਦੀ ਲੋੜ ਹੈ, ਭੁੱਖ ਹੈ, ਉਹ ਵੀ ਜਾਣਦਾ। ਭਾਓ ਤਾਂ ਭੁੱਖੇ ਹੁੰਦੀ ਹੈ, ਕਿਹੜੀ ਚੀਜ਼ ਦੀ ਇਹਨੂੰ ਭੁੱਖ ਹੈ ਉਹ ਜਾਣਦਾ। ਮਾਇਆ ਦੀ ਭੁੱਖ ਹੈ, ਨਾਮ ਦੀ ਭੁੱਖ ਹੈ, ਕਾਹਦੀ ਭੁੱਖ ਹੈ, ਸਭ ਜਾਣਦਾ।
ਵੱਡੀ ਵਡਿਆਈ ਜਾਂ ਪੁੱਛਣ ਦਾਤ।
ਔਰ ਇੱਕ ਵਡਿਆਈ ਹੋਰ ਵੀ ਇਸ ਗੱਲੋਂ ਦੀ ਵੱਡੀ ਹੈ ਕਿ ਜੇ ਕਿਸੇ ਨੂੰ ਦਾਤ ਦਿੰਦਾ, ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ ਗੁਆਂਢੀ ਨਾਲ, ਉਹਦੇ ਖਿਲਾਫ ਬੰਦੇ ਹੋਣ ਫਰਜ਼ ਕੀਤਾ ਕੁਛ, ਉਹ ਚਾਹੁੰਦੇ ਹੁਣ ਵੀ ਇੱਧਰ ਮੀਂਹ ਨਾ ਪਵੇ ਤਾਂ ਇੱਧਰ ਪੈ ਜਾਵੇ, ਉਹ ਜਿੱਥੇ ਮਰਜ਼ੀ ਉੱਥੇ ਪਾ ਦਿੰਦੇ। ਪੁੱਛਦਾ ਨਹੀਂ ਕਿਸੇ ਨੂੰ ਵੀ ਭਾਈ ਬਟਨਾ ਬਟ ਛੱਡ ਜਾਂਦਾ। ਜਿਹਨੂੰ ਦਾਤ ਕੋਈ ਵੀ ਦੇਣੀ ਹੈ, ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਉਹਨੂੰ। ਨਾ ਪੁੱਛ ਦੇਣ ਵੇਲੇ ਪੁੱਛਦਾ, ਨਾ ਲੈਣ ਵੇਲੇ ਪੁੱਛਦਾ, ਜਿਹਨੂੰ ਮਰਜ਼ੀ ਦੇ ਦਿੰਦਾ, ਜਿਹਨੂੰ ਮਰਜ਼ੀ ਲੈ ਲੈਂਦਾ। ਪੁੱਛਣਾ ਦਾਤ, ਉਹਨੂੰ ਪੁੱਛਣਾ ਨਹੀਂ ਪੈਂਦਾ ਕਿਸੇ ਨੂੰ, ਉਹ ਕਿਸੇ ਤੇ ਨਿਰਭਰ ਨਹੀਂ ਹੈ, ਜੇ ਚਾਹੁੰਦਾ ਹੋ ਜਾਂਦਾ। ਹਾਂਜੀ,
ਵੱਡੀ ਵਡਿਆਈ ਜਾਂ ਆਪੇ ਆਪ।
ਇਸ ਕਰਕੇ ਵੀ ਵੱਡੀ ਵਡਿਆਈ ਹੈ ਕਿ ਕਿਸੇ ਦੇ ਉੱਤੇ ਉਹ ਡਿਪੈਂਡੈਂਟ ਨਹੀਂ, ਆਪਣੇ ਆਪ ਤੇ ਡਿਪੈਂਡੈਂਟ ਹੈ, ਕਿਸੇ ਤੇ ਡਿਪੈਂਡੈਂਟ ਨਹੀਂ ਹੈ, ਉਹਨੂੰ ਕਿਸੇ ਦੀ ਲੋੜ ਨਹੀਂ ਹੈ, ਆਪੇ ਆਪ ਹਰ ਚੀਜ਼ ਦਾ ਮਾਲਕ ਹੈ। ਉਹਨੂੰ ਜਿਹੜੀ ਲੋੜ ਹੈ ਉਹਦੇ ਕੋਲ ਹੈ ਸਭ। ਆਪੇ ਆਪ ਦਾ ਮਤਲਬ ਹੈ ਉਹ ਕਿਸੇ ਤੇ ਵੀ ਡਿਪੈਂਡੈਂਟ ਨਹੀਂ, ਕਿਸੇ ਪੱਖੋਂ ਕਿਸੇ ਤੇ ਡਿਪੈਂਡੈਂਟ ਹੈ ਹੀ ਨਹੀਂ, ਇੰਡੀਪੈਂਡੈਂਟ ਹੈ, ਕੋਈ ਕਿਸੇ ਦੇ ਦਬਾਅ ਹੇਠ ਨਹੀਂ ਹੈ। ਤਾਂ ਹੀ ਤਾਂ ਪੁੱਛਣਾ ਦਾਤ, ਪੁੱਛ ਕੇ ਨਹੀਂ ਦਿੰਦਾ, ਕੋਈ ਕਿਸੇ ਦੀ ਸਿਫਾਰਸ਼ ਨਹੀਂ ਹੈ। ਇਹ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ ਸ਼ਾਸਤਰਾਂ ਚ, ਸਿਫਾਰਸਾਂ ਵਾਲੀਆਂ। ਸੰਤ ਹੁਣ ਵੀ ਕਹਿੰਦੇ ਨੇ, ਅਰਦਾਸ ਕਰਾਉਂਦੇ ਨੇ ਲੋਕ ਸੰਤਾਂ ਤੋਂ, ਇਹ ਸਭ ਭੁਲੇਖੇ ਪਾਏ ਹੋਏ ਨੇ, ਉਹਨਾਂ ਦੇ ਭੁਲੇਖਿਆਂ ਦੇ ਖਿਲਾਫ ਗੱਲ ਹੈ ਇਹ, ਵੀ ਦਾਤ ਕਿਸੇ ਨੂੰ ਪੁੱਛ ਕੇ ਨਹੀਂ ਦੇਣੀ, ਇਸ ਕਰਕੇ ਕਿਸੇ ਕੋਲ ਜਾਣ ਦੀ ਲੋੜ ਨਹੀਂ, ਵੀ ਸਾਨੂੰ ਆਹ ਦਾਤ ਚਾਹੀਦੀ ਹੈ, ਕਿਸੇ ਦਾ ਅਰਦਾਸ ਕਰਾਉਣ ਦੀ ਲੋੜ ਨਹੀਂ। ਪਰ ਲੋਕ ਕਰਾਉਂਦੇ ਨੇ, ਠੱਗ ਸੰਤ ਕਰਦੇ ਨੇ, ਉਹ ਇਹ ਨਹੀਂ ਕਹਿੰਦੇ ਵੀ ਸਾਡਾ ਅਸੀਂ ਭਾਈ ਅਸੀਂ ਨਹੀਂ ਕਰਨੀ, ਪਤਾ ਮੰਗਣੀ ਤਾਂ ਪਹਿਲੀ ਤਾਂ ਗੱਲ ਹੈ, ਜਿਹੜਾ ਆਦਮੀ ਆਪਣੇ ਵਾਸਤੇ ਆਪ ਨਹੀਂ ਮੰਗਦਾ, ਜੇ ਅਬਲ ਤਾਂ ਲੋੜ ਹੈ ਨਹੀਂ ਮੰਗਣ ਦੀ, ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਤੇ ਦੁੱਖ। ਪਰ ਜੇ ਕੋਈ ਮੰਗਦਾ ਵੀ ਹੈ, ਪਰ ਆਪ ਕਿਉਂ ਨਹੀਂ ਮੰਗਦਾ? ਉਹ ਸਾਈਕਲ ਮੈਨੂੰ ਚਾਹੀਦਾ, ਮੈਂ ਕਹਾਂ ਵੀ ਉਹ ਤੇ ਮੈਂ ਤਾਂ ਮੰਗਣ ਜਾਣਾ ਨਹੀਂ, ਵੀ ਤੂੰ ਲਿਆ ਦੇ। ਵੀ ਉਹਨਾਂ ਦੇ ਘਰ ਮੈਂ ਤਾਂ ਜਾਣਾ ਨਹੀਂ ਮੰਗਣਾ, ਮੈਂ ਛੋਟਾ ਹੋਊਂਗਾ ਜੇ ਮੰਗੂੰਗਾ ਜਾ ਕੇ, ਤੂੰ ਮੈਨੂੰ ਲਿਆ ਦੇ ਮੰਗ ਕੇ। ਆ ਤੂੰ ਕਹਿ ਦੇ ਉਹਨੂੰ ਸਾਈਕਲ ਚਾਹੀਦਾ ਤੇ ਤੂੰ ਅਫਸਰ ਹੈ, ਵੀ ਤੈਨੂੰ ਸੁਨੇਹਾ ਦੇ ਦੇਵੇ ਤੇਰੇ ਜਾ ਕੇ, ਤੂੰ ਤਾਂ ਵੱਡਾ ਹੋਇਆ ਪਰਮੇਸ਼ਰ ਨੂੰ। ਫਿਰ ਇਹ ਵੀ ਹੰਕਾਰ ਦਾ ਪ੍ਰਤੀਕ ਹੈ, ਤੂੰ ਨਹੀਂ ਮੰਗਦਾ ਤੂੰ ਹੰਕਾਰੀ ਹੈ। ਫਿਰ ਉਹਦਾ ਲੈ ਕੇ ਦਿੰਦਾ ਮੂਰਖ ਹੈ, ਜਿਹੜਾ ਸਿਫਾਰਸ਼ ਕਰਦਾ ਮੂਰਖ ਹੈ, ਇੱਥੇ ਹੀ ਹੈ ਉਹ ਹੰਕਾਰੀ ਆ ਮੂਰਖ ਹੈ। ਹੰਕਾਰੀ ਆ ਤਾਂ ਹੀ ਤਾਂ ਉਹਨੂੰ 100 ਰੁਪਇਆ ਫੜਾਉਂਦਾ ਵੀ ਤੂੰ ਮੰਗ ਕੇ ਦੇ, ਅਰਦਾਸ ਕਰਾਉਂਦਾ 100 ਰੁਪਇਆ ਦੇ ਕੇ ਹੰਕਾਰੀ ਆ ਨਾ ਵੀ ਤੂੰ ਲੈ ਨੋਟ ਮੰਗ ਤੂੰ। ਉਹ ਹੰਕਾਰੀ ਆ ਮੂਰਖ ਲੋਭੀ ਹੈ, ਉਹਨੂੰ 100 ਰੁਪਇਆ ਮਿਲਦਾ, ਮਿਲਦਾ ਕਿਸੇ ਨੂੰ ਕੁਛ ਵੀ ਨਹੀਂ, ਮਿਲਦਾ ਕਿਸੇ ਨੂੰ ਕੀ ਹੈ। ਜੇ ਕਿਸੇ ਨੂੰ ਮਿਲਦਾ ਹੁੰਦਾ ਤਾਂ ਆਹ ਗੁਰਦੁਆਰੇ ਮਿਲ ਜਾਂਦੇ, ਸੇਵਾ ਸੰਭਾਲ ਜਿਹੜੀ ਹੈ ਖੋਲ ਕੇ ਮਿਲ ਜਾਂਦੀ ਪਾਕਿਸਤਾਨ ਦੇ ਗੁਰਦੁਆਰਿਆਂ ਦੀ, ਉਹ ਤਾਂ ਮਿਲੀ ਨਹੀਂ 40 ਸਾਲ ਹੋ ਗਏ, ਹੋਰ ਕੀ ਮਿਲਣਾ। ਉਹ ਲੋਕ ਫਿਰ ਨਹੀਂ ਸਮਝਦੇ, ਲੋਭੀ ਨਹੀਂ ਸਮਝਦੇ ਹੁੰਦੇ, ਲੋਭੀ ਨਹੀਂ ਸਮਝਦੇ ਹੁੰਦੇ ਇਹਨਾਂ ਗੱਲਾਂ ਨੂੰ, ਉਸੇ ਰਾਹ ਚੱਲੇ ਜਾਂਦੇ।
ਨਾਨਕ ਕਾਰਨ ਕਥਨੀ ਜਾਏ,
ਨਾਨਕ ਕਾਰਨ ਕਥਨੀ ਜਾਏ,
ਕੀਤਾ ਕਰਨਾ ਸਰਬ ਰਜਾਏ।
ਨਾਨਕ ਕਹਿੰਦਾ ਉਹਦੀ ਜਿਹੜੀ ਕਾਰ ਹੈ, ਜੋ ਕੁਛ ਕਰ ਰਿਹਾ ਇਹ ਕਥਨ ਤੋਂ ਪਰੇ ਹੀ ਹੈ, ਕਾਰ ਕਥਨ ਦੀ ਲੋੜ ਵੀ ਹੈ ਨਹੀਂ, ਥੋੜਾ ਜਿਹਾ ਐਵੇਂ ਨਮੂਨਾ ਜਿਹਾ ਦਿਖਾਇਆ ਕਾਰ ਦਾ, ਐਵੇਂ ਥੋੜਾ ਜਿਹਾ ਗਿਆਨ ਕਰਾ ਦਿੱਤਾ। ਕਾਰ ਕਥਨ ਦੀ ਲੋੜ ਨਹੀਂ ਸਾਨੂੰ, ਕਥਨੀ ਉਹ ਨਹੀਂ ਜਾ ਸਕਦੀ, ਫਿਰ ਕਥ ਕੇ ਵੀ ਕੀ ਕਰਾਂਗੇ। ਕਾਰ ਕਥਨ ਨਾਲ ਆਪਣਾ ਆਪਣੀ ਪਛਾਣ ਹੋਣ, ਕਾਰ ਨਾ ਕਥਨੀ ਜਾਏ, ਕੀਤਾ ਕਰਨਾ
ਸਰਬ ਰਜਾਏ,
ਜੋ ਕੀਤਾ ਹੁਣ ਤੱਕ ਹੋ ਚੁੱਕਿਆ, ਪਰ ਜੋ ਉਹਨੇ ਕਰਨਾ ਹੈ ਅੱਗੇ ਨੂੰ ਉਹਦੀ ਰਜ਼ਾ ਦੇ ਬਿਨਾਂ ਨਹੀਂ ਹੋ ਸਕਦਾ। ਜੋ ਉਹਨੇ ਕਰਨਾ ਜਾਂ ਕਰ ਚੁੱਕਿਆ ਉਹਦੀ ਰਜ਼ਾ ਚ ਹੋਇਆ, ਹੋਰ ਕਿਸੇ ਦਾ ਕੋਈ ਦਖਲ ਨਹੀਂ। ਸਰਬ
ਰਜਾਏ,
ਰਜਾਏ ਸਾਰਾ ਉਹਦੀ ਰਜ਼ਾ ਚ ਹੈ। ਕਰਨਾ ਅਜੋ ਕਰਨਾ ਹੈ ਜਿਹੜਾ, ਇਹ ਨਾ ਕੋਈ ਕਹਿ ਦੇਵੇ ਵੀ ਕੱਲ ਨੂੰ ਖਾਣੀ ਇਹ ਗੱਲ ਬਦਲ ਜੂਗੀ, ਆਉਣ ਵਾਲੇ ਸਮੇਂ ਚ ਵੀ ਉਹਦਾ ਕੀਤਾ ਹੋਊਗਾ, ਪਿੱਛੇ ਵੀ ਉਹਦਾ ਕੀਤਾ ਹੋਇਆ।
ਮਹੱਲਾ ਦੂਜਾ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ।
ਇਹ ਜੱਗ ਸੱਚੇ ਕੀ ਹੈ ਕੋਠੜੀ, ਜਿਹੜਾ ਜੱਗ ਹੈ ਸੱਚੇ ਨੇ ਆਪਣੇ ਵਾਸਤੇ ਕੋਠੜੀ ਬਣਾਈ ਹੈ। ਸੱਚਾ ਕੌਣ ਹੈ? ਸੱਚਾ ਜਿਹੜਾ ਹਮੇਸ਼ਾ ਰਹਿੰਦਾ, ਆਤਮਾ ਸੱਚ ਸਰੂਪ ਹੈ, ਆਤਮਾ ਵਾਸਤੇ ਕੋਠੜੀ ਬਣਾਈ ਹੈ, ਘਰ ਬਣਾਇਆ। ਐਸੇ ਗ੍ਰਹਿ ਹਮ ਬਹੁਤ ਵਸਾਏ, ਸਰੀਰ ਜੱਗ ਹੁੰਦਾ ਹੈ, ਜਿਹੜਾ ਸਰੀਰ ਹੈ ਨਾ ਜੱਗ ਕਹਿੰਦੇ ਨੇ ਇਹਨੂੰ। ਇਹ ਜੱਗ ਸੱਚੇ ਕੀ ਹੈ ਕੋਠੜੀ,
ਸੱਚੇ ਕਾ ਵਿੱਚ ਵਾਸ,
ਸੱਚੇ ਕਾ ਵਿੱਚ ਵਾਸ, ਇਹਦੇ ਵਿੱਚ ਸੱਚਾ ਵਸਦਾ ਹੈ, ਸੱਚਾ ਇਹਦੇ ਵਿੱਚ ਵਸਦਾ, ਸੱਚੇ ਕਾ ਵਿੱਚ ਵਾਸ ਹੈ।
ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼।
ਇੱਕ ਨਾ ਹੁਕਮ ਸਮਾਏ ਲਏ, ਕੁਛ ਐਸੇ ਨੇ ਜਿਨ੍ਹਾਂ ਨੂੰ ਹੁਕਮ ਆਪਣੇ ਵਿੱਚ ਸਮਾ ਲੈਂਦਾ, ਹੁਕਮ ਚ ਕੋਈ ਧੱਕੇ ਨਾਲ ਨਹੀਂ ਸਮਾ ਸਕਦਾ। ਇੱਕ ਨਾ ਹੁਕਮ ਹੀ ਸਮਾਏ ਲਏ,
ਇੱਕ ਨਾ ਹੁਕਮ ਹੀ ਸਮਾਏ ਲਏ,
ਆਪਣੇ ਹੁਕਮ ਦੁਆਰਾ ਇਕਰਾਂ ਨੂੰ ਉਹਨਾਂ ਨੇ ਸੱਚਖੰਡ ਚ ਜਿਉਂਦਿਆਂ ਨੂੰ ਸੱਚਖੰਡ ਚ ਲੈ ਗਿਆ। ਐਵੇਂ ਲੱਗਦਾ ਆਪਾਂ ਨੂੰ ਵੀ ਉਹ ਦੇਹ ਕਰਕੇ ਹੈਗੇ ਨੇ, ਉਹ ਦੇਹ ਚ ਹੁੰਦੇ ਹੋਏ ਵੀ ਸੱਚਖੰਡ, ਸੱਚ ਨਾਲ ਜੁੜਿਆ ਹੋਇਆ ਸੱਚਖੰਡ ਦੇ ਵਿੱਚ।
ਇੱਕ ਨਾ ਹੁਕਮੇ ਕਰੇ ਵਿਨਾਸ਼,
ਇੱਕ ਨਾ ਦਾ ਹੁਕਮ ਨਾਲ ਵਿਨਾਸ਼ ਹੋ ਰਿਹਾ, ਵਿਨਾਸ਼ ਕਾਹਦਾ ਹੋ ਰਿਹਾ, ਵਿਨਾਸ਼ ਅਕਲ ਦਾ ਹੋ ਰਿਹਾ ਉਹਨਾਂ ਦੀ, ਦਾ ਉਹਨਾਂ ਦੀ ਅਕਲ ਦਾ ਵਿਨਾਸ਼ ਹੋ ਰਿਹਾ ਜਿਹੜੇ ਪੁੱਠੇ ਰਾਹ ਪਏ ਹੋਏ ਨੇ ਨਾ, ਉਹਨਾਂ ਦੀ ਬੁੱਧੀ ਭ੍ਰਸ਼ਟ ਹੋ ਰਹੀ ਹੈ, ਜਿਹੜੇ ਬੜੇ ਬੜੇ ਸੰਤ ਬਣੇ ਫਿਰਦੇ ਨੇ ਬੁੱਧੀ ਭ੍ਰਸ਼ਟ ਹੋ ਰਹੀ ਹੈ, ਗਾਂ ਵਾਸਤੇ ਬਹੁਤ ਔਖੇ ਚੜੇ ਨੇ ਚੜਾਈ ਤੱਕ, ਜੋ ਹੁਣ ਕਰ ਰਹੇ ਨੇ ਬੁੱਧੀ ਭ੍ਰਸ਼ਟ ਹੋ ਰਹੀ ਹੈ, ਹੁਣ ਉਹਨਾਂ ਦੀ ਧਿਆਨ ਰੱਖ ਲੈਣ। ਜਿਹੜਾ ਉੱਪਰ ਚੜ ਕੇ ਥੱਲੇ ਨੂੰ ਝਾਕਣ ਲੱਗ ਜਾਣਾ, ਉੱਪਰ ਚੜ ਗਿਆ ਉੱਪਰ ਨੂੰ ਝਾਕਣਾ ਚਾਹੀਦਾ, ਥੱਲੇ ਨੂੰ ਨਹੀਂ ਝਾਕਣਾ ਚਾਹੀਦਾ। ਮੇਰੀ ਕਿੰਨੀ ਮੰਜ਼ਿਲ ਰਹਿ ਗਈ ਇਹ ਦੇਖਣਾ ਚਾਹੀਦਾ। ਇੱਕ ਤਾਂ ਇਹ ਹੈ, ਥੱਲੇ ਨੂੰ ਜਿਹੜਾ ਚਾਕੂ ਦੇਖੋ ਮੇਰੇ ਥੱਲੇ ਕਿੰਨੇ ਨੇ, ਜਿਹੜਾ ਥੱਲੇ ਨੂੰ ਚਾਕੂ ਉਹਨੂੰ ਆਪ ਤਾਂ ਉੱਚਾ ਕੁਝ ਨਹੀਂ ਲੱਗਦਾ, ਆਪੇ ਫਿਰ ਉੱਚਾ ਤਾਂ ਥੱਲੇ ਨੂੰ ਜਾਗਦਾ। ਉਹ ਜਿਹੜਾ ਥੱਲੇ ਨੂੰ ਜਾਗਦਾ ਸਭ ਤੋਂ ਉੱਚਾ ਆਪ ਹੁੰਦਾ, ਉਹ ਕਿਤੋਂ ਚਾਕਣ ਲੱਗ ਜਾਓ ਉੱਚਾ ਤੁਸੀਂ, ਜਾਂ ਉੱਤਰ ਨੂੰ ਚਾਕੋਗੇ ਸਾਰੇ ਆਪ ਤੋਂ ਉੱਚੇ ਹੀ ਲੱਗਦੇ ਨੇ, ਥੱਲੇ ਵਾਲੇ ਦਿੰਦੇ ਹੀ ਨਹੀਂ, ਥੱਲੇ ਵਾਲੇ ਨਹੀਂ ਦੇਖੀਦੇ ਹੁੰਦੇ। ਅਗਾਂਹ ਕੋ ਤਰਾਂ ਪਾਛੇ ਫੇਰ ਨਾ ਬੋਲਣਾ, ਥੱਲੇ ਨੂੰ ਨੀ ਝਾਕੀਦਾ ਹੁੰਦਾ, ਪਿੱਛੇ ਨੂੰ ਨੀ ਦੇਖੀਦਾ ਜਿਹੜਾ ਸਫ਼ਰ ਤੈਅ ਕਰ ਲਿਆ, ਜਿਹੜਾ ਸਫ਼ਰ ਤੈਅ ਕਰ ਲਿਆ ਉਹਦੇ ਪਿੱਛੇ ਮੁੜ ਕੇ ਨੀ ਦੇਖੀਦਾ ਹੁੰਦਾ, ਅੱਗੇ ਨੂੰ ਚੱਲੋ। ਜੇ ਚੜ੍ਹਾਈ ਚੜ੍ਹਦਾ ਤਾਂ ਵੀ ਅੱਗੇ ਨੂੰ ਚੱਲੋ, ਉੱਤੇ ਨੂੰ ਚੱਲੋ। ਉੱਤੇ ਦਾ ਸਫ਼ਰ ਛੱਡਤਾ ਸੰਤਾਂ ਨੇ, ਇਹਨਾਂ ਨੇ ਪਖੰਡਵਾਦ ਫੜ ਲਿਆ। ਕਬੀਰ ਚੇਲੇ ਬਹੁ ਕੀਏ ਕੇਸੋ ਕੀ ਉਮੀਦ, ਚਾਲੇ ਤਿਆਰ ਮਿਲਣ ਕੋ ਵਿੱਚੇ ਅਟਕਿਆ ਚੀਤ, ਅਟਕ ਗਿਆ ਚਿੱਤ, ਅੱਗੇ ਨੂੰ ਜਾਣ ਤੇ ਚਿੱਤ ਅਟਕ ਗਿਆ, ਥੱਲੇ ਝਾਕਣ ਲੱਗ ਗਏ ਚੇਲੇ ਕਿੱਦੇ ਨੇ। ਆਸਾਰਾਮ ਉਹ ਨੀ ਉਹੀ ਨੇ, ਹੋਰ ਹੋਰ ਕੀ ਹੈ, ਰੋਈ ਜਾਣ ਔਰ ਰੋਂਦੇ ਫਿਰੀ ਜਾਣ ਕੀ ਫਰਕ ਪੈਂਦਾ। ਜੋ ਸੱਚ ਸੀ ਪ੍ਰਗਟ ਹੋ ਗਿਆ, ਜੋ ਸੱਚ ਸੀ ਪ੍ਰਗਟ ਹੋ ਗਿਆ, ਸੱਚ ਦਾ ਪ੍ਰਗਟ ਹੋਇਆ ਜਾਣਾ, ਜੋ ਅਸਲੀ ਸੀ ਬਾਹਰ ਆ ਗਈ।
ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ।
ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਨੂੰ ਆਪਣੇ ਭਾਣੇ ਦੇ ਨਾਲ ਆਪਣੀ ਇੱਛਾ ਨਾਲ ਕੱਢ ਲੈਂਦਾ, ਉਹਦੀ ਵੀ ਇੱਛਾ। ਜਿਹੜੇ ਅਰਦਾਸ ਕਰਦੇ ਨੇ ਵੀ ਤੂੰ ਕੱਢ ਲੈ, ਉਹਨਾਂ ਨੂੰ ਕੱਢ ਲੈਂਦਾ, ਪਰ ਕੱਢਦਾ ਜ਼ਿਆਦਾ ਜਦ ਉਹਦੀ ਮਰਜ਼ੀ ਹੁੰਦੀ ਹੈ। ਉਹ ਤਾਂ ਕਹਿ ਰਹੇ ਨੇ ਸਾਨੂੰ ਕੱਢ ਲੈ, ਨਾਮ ਦੇਵਤਾ ਬਾਂਹ ਮੰਗ ਰਿਹਾ, ਬਾਂਹ ਦੇ ਬਾਪ ਮੀਠ ਲਾ, ਜਿਹੜਾ ਮੰਗ ਰਿਹਾ ਉਹਨੂੰ ਕੱਢ ਵੀ ਲੈਂਦਾ, ਕੱਢ ਲੈਂਦਾ ਜ਼ਿਆਦਾ ਜਾ ਉਹਦੀ ਗੱਲ ਸੁਣਦਾ, ਨਹੀਂ ਸੁਣਦਾ ਹੀ ਨਹੀਂ। ਸੁਣਦਾ ਕਾਹਦਾ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਵਜਾ ਦੇਖ ਲੈਂਦਾ ਵੀ ਹੁਣ ਇਹ ਬਿਲਕੁਲ ਅਸਲ ਦੇ ਵਿੱਚ ਅੰਦਰੋਂ ਹੀ ਬੋਲ ਰਿਹਾ, ਹੁਣ ਇਹ ਸੱਚਾ ਹੀ ਬੋਲ ਰਿਹਾ, ਪਹਿਲਾਂ ਦੇਖਦਾ ਰਹਿੰਦਾ ਦੁਚਿੱਤੀ ਚ ਬੋਲ ਰਿਹਾ ਹੈ। ਜਦ ਦੁਚਿੱਤੀ ਚ ਬੋਲ ਰਿਹਾ ਨਾ, ਅਸੀਂ ਵੀ ਰੋਜ਼ ਅਰਦਾਸਾਂ ਕਰਦੇ ਹਾਂ, ਗੁਰਦੁਆਰੇ ਕੁਛ ਹੋਰ ਹੁੰਦੀ ਹੈ, ਸਾਡੀ ਪੁਜੀਸ਼ਨ ਬਾਹਰ ਨਿਕਲਦੀ ਸਾਰ ਹੋਰ ਹੋ ਜਾਂਦੀ ਹੈ। ਜੇ ਕਿਸੇ ਦੀ ਕੋਈ ਸੁਰਤ ਬਿਰਤੀ ਜੁੜੀ ਵੀ ਹੋਵੇ ਤਾਂ ਕੀਰਤਨ ਵੇਲੇ ਦੋ ਮਿੰਟ ਜੁੜੀ ਹੁੰਦੀ ਹੈ, ਅੱਧਾ ਘੰਟਾ ਘੰਟਾ, ਬਾਹਰ ਆ ਕੇ ਫਿਰ ਉਹੀ ਹੋ ਜਾਂਦੀ ਹੈ, ਫਿਰ ਕਾਹਦੇ ਸੁਣੂ ਸਾਡੀ ਅਰਦਾਸ। ਟੈਸਟ ਕਰਕੇ ਦੇਖਦਾ, ਜਦ 24 ਘੰਟੇ ਜੁੜੀ ਰਹੇ ਨਾ, ਫੇਰ ਗੱਲ ਕਰਦਾ ਵੀ ਹੁਣ ਇਹਦੀ ਸੁਣੀ ਜਾਣੀ ਚਾਹੀਦੀ ਹੈ। ਸਤ ਸੰਤੋਖ ਤੇ ਬਿਨਾਂ ਅਰਦਾਸ ਸੁਣਦਾ ਹੀ ਨਹੀਂ ਕਿਸੇ ਦੀ। ਜਿੰਨਾ ਚਿਰ ਸਤ ਸੰਤੋਖ, ਵਾਕਈ ਸੰਤੋਖੀ ਨਹੀਂ ਬੰਦਾ। ਸੰਤੋਖੀ ਕੌਣ ਹੁੰਦਾ? ਜਿਹੜਾ ਭਾਣੇ ਚ ਚੱਲੇ, ਜਿਹੜਾ ਕਹੇ ਜੋ ਦੇਵੇ ਸੋ ਖਾਈ। ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੇ। ਸਾਡੀ ਅਰਦਾਸ ਸੰਤੋਖ ਦੀ ਨਹੀਂ, ਸਾਡੀ ਅਰਦਾਸ ਲੋਭ ਦੀ ਹੈ। ਪਾਕਿਸਤਾਨ ਦੇ ਗੁਰਦਾਨੇ ਦੀ ਸੇਵਾ ਸੰਭਾਲਣੀ ਹੈ, ਗੋਲ ਕਹਿ ਹੋ, ਲੋਭ ਹੈ ਤਾਂ ਨਹੀਂ ਸੁਣਦਾ। ਨਾ ਉਹਨੇ ਸੁਣਨੀ ਹੈ, 100 ਸਾਲ ਹੋਰ ਕਰੀ ਜਾਣ ਚਾਹੇ ਅਰਦਾਸ, ਉਹ ਨਹੀਂ ਸੁਣਨੀ ਕਿਸੇ ਨੇ। ਉਹ ਸੁਣਨ ਵਾਲੀ ਅਰਦਾਸ ਨਹੀਂ, ਉਹ ਤਾਂ ਇੰਨੀ ਮਾਇਆ ਦੇ ਕੇ ਪਛਤਾਇਆ, ਬੇੜਾ ਗਰਕ ਹੋਰ ਹੋਜੂਗਾ ਜੇ ਉਹ ਵੀ ਦੇ ਤੇ, ਜਿਹੜਾ ਰਹਿੰਦਾ ਖੂਹ ਦਾ ਬੇੜਾ ਵੀ ਗਰਕ ਹੋਜੂਗਾ ਜੇ ਮਾਇਆ ਹੋਰ ਦਿੱਤੀ। ਜਿਹਨੀ ਮਾਇਆ ਦਿੱਤੀ ਉਹਨਾਂ ਬੇੜਾ ਗਰਕ ਹੋਇਆ, ਹੋਰ ਹੋਜੂਗਾ, ਉਹ ਇਹੋ ਜਿਹੀ ਗਲਤੀ ਨਹੀਂ ਕਰ ਸਕਦਾ।
ਇਕਨਾ ਮਾਇਆ ਵਿੱਚ ਨਿਵਾਸ,
ਇਕਨਾ ਮਾਇਆ ਵਿੱਚ ਨਿਵਾਸ, ਕੁਛ ਐਸੇ ਨੇ ਮਾਇਆ ਦੇ ਵਿੱਚ ਰਹਿ ਕੇ ਰਾਜੀ ਨੇ, ਮਾਇਆ ਦੇ ਵਿੱਚ ਰਹਿ ਕੇ ਰਾਜੀ ਨੇ। ਗੋਲਕਤਾਰੀ ਸਾਰੇ ਮਾਇਆ, ਉਹ ਗੁਰਦੁਆਰਿਆਂ ਦੀ ਗੋਲਕਾਂ ਤਾਂ ਹੀ ਮੰਗਦੇ ਨੇ, ਸਿਰਫ ਸੇਵਾ ਸੰਭਾਲ ਕੌਣ ਕਰਦਾ, ਇਹ ਕਰਦੇ ਨੇ ਸੇਵਾ ਸੰਭਾਲ। ਅਰਦਾਸ ਕਿਹਨੇ ਕਰਵਾਈ ਹੈ, ਸ਼ੁਰੂ ਕਿਹਨੇ ਕਰਵਾਈ ਹੈ? ਜਿਹੜਾ ਕਮੇਟੀ ਦਾ ਪ੍ਰਧਾਨ ਸੀ ਗੋਲਕ, ਜੋ ਉਹਦੇ ਕੋਲ ਆਉਣੀ ਸੀ ਕਮੇਟੀ ਵਾਲਿਆਂ ਕੋਲ, ਜੋ ਗੋਲਕ ਆਉਣੀ ਸੀ ਉਹਨਾਂ ਨੇ ਕਿਹਾ ਸ਼ੁਰੂ ਕਰਾਓ ਅਰਦਾਸ ਤਰਮੀਮ ਕਰੋ। ਇਹਨਾਂ ਨੂੰ ਕੀ ਲਾਈਟ ਸੀ ਅਰਦਾਸ ਤਰਮੀਮ